ਅੱਜ ਦੀਆਂ ਮੁੱਖ ਖਬਰਾਂ ਵਿੱਚ ਆਸਟ੍ਰੇਲੀਆ ਨੇ ਪੂਰੀ ਤੌਰ 'ਤੇ ਆਪਣੀਆਂ ਸਰਹੱਦਾਂ ਨੂੰ ਮੁੜ ਖੋਲ੍ਹਣ ਦੀ ਮਿਤੀ ਦਾ ਕੀਤਾ ਖੁਲਾਸਾ। ਵਿਕਟੋਰੀਆ ਬੱਚਿਆਂ ਦਰਮਿਆਨ ਟੀਕਾਕਰਨ ਦੀ ਪਹਿਲੀ ਖੁਰਾਕ ਸਪੁਰਦਗੀ ਦਾ 50% ਟੀਚਾ ਪਾਰ ਕਰਨ ਦੀ ਰਾਹ 'ਤੇ। ਅਤੇ ਖੇਡਾਂ ਵਿੱਚ ਜੈਕ ਮੈਕਰੇ ਨੇ ਵੈਸਟਰਨ ਬੁਲਡੋਗਸ ਨਾਲ ਮੁੜ ਇਕਰਾਰਨਾਮਾ ਕਰਨ ਦਾ ਦਿੱਤਾ ਸੰਕੇਤ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਦੋਹਰਾ ਟੀਕਾਕਰਨ ਹਾਸਲ ਵੀਜ਼ਾ ਧਾਰਕਾਂ ਨੂੰ 21 ਫਰਵਰੀ ਤੋਂ ਆਸਟ੍ਰੇਲੀਆ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਫੈਸਲਾ ਅੱਜ ਸੋਮਵਾਰ ਨੂੰ ਕੈਬਨਿਟ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਮੀਟਿੰਗ ਤੋਂ ਬਾਅਦ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਇਹ ਕਦਮ ਸੈਰ ਸਪਾਟਾ ਖੇਤਰ ਲਈ ਇੱਕ ਸਵਾਗਤਯੋਗ ਹੁਲਾਰਾ ਹੋਵੇਗਾ।
You're double vaccinated, we look forward to welcoming you back to Australia. And I know the tourism industry will be looking forward to that, and over the next 2 weeks they will have the opportunity both for visitors to be coming and for them to be gearing up to welcome international visitors back to Australia.
ਗ੍ਰਹਿ ਮਾਮਲਿਆਂ ਦੇ ਮੰਤਰੀ ਨੇ ਸਾਵਧਾਨ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਹੋਇਆ ਹੈ ਉਹਨਾਂ ਨੂੰ ਕੁਆਰੰਟੀਨ ਕੀਤਾ ਜਾਵੇਗਾ।
Now these are holders who are not fully vaccinated will still require a travel exemption to enter here into Australia, and they will be subject on their arrival here to the relevant state and territory quarantine requirements.
Australian Defence Force ਦੇ ਮੈਂਬਰਾਂ ਨੂੰ ਬਜ਼ੁਰਗ ਦੇਖਭਾਲ ਖੇਤਰ ਲਈ ਸਹਾਇਤਾ ਲਈ ਤਾਇਨਾਤ ਕੀਤਾ ਜਾਵੇਗਾ, ਕਿਉਂਕਿ ਇਹ ਖੇਤਰ COVID-19 ਦੇ ਮਾਮਲਿਆਂ ਵਿੱਚ ਵਾਧੇ ਦੇ ਨਾਲ ਨਜਿੱਠ ਰਿਹਾ ਹੈ। ਫੈਡਰਲ ਕੈਬਨਿਟ ਦੀ ਰਕਸ਼ਾ ਸੁਰੱਖਿਆ ਕਮੇਟੀ ਦੀ ਅੱਜ ਸੋਮਵਾਰ ਦੀ ਮੀਟਿੰਗ ਤੋਂ ਬਾਅਦ ਇਹ ਪੁਸ਼ਟੀ ਕੀਤੀ ਗਈ ਕਿ ਸੈਕਟਰ ਦੀ ਮਦਦ ਲਈ 1,700 ADF ਕਰਮਚਾਰੀਆਂ ਦੀ ਵਰਤੋਂ ਕੀਤੀ ਜਾਵੇਗੀ। ਇਹ ਫੈਸਲਾ ਇਹ ਯਕੀਨੀ ਬਣਾਏਗਾ ਕਿ ਟੀਮਾਂ ਨੂੰ 24 ਘੰਟੇ ਦੇ ਨੋਟਿਸ ਪੀਰੀਅਡ ਦੇ ਅੰਦਰ ਗੰਭੀਰ ਸਥਿਤੀਆਂ ਨਾਲ ਨਜਿੱਠਣ ਲਈ ਤਾਇਨਾਤ ਕੀਤਾ ਜਾ ਸਕੇ। ਇਹ 10 ਵਿਅਕਤੀਆਂ ਦੀਆਂ 4 ਟੀਮਾਂ ਨਾਲ ਸ਼ੁਰੂ ਹੋਵੇਗਾ ਅਤੇ ਇਸ ਨੂੰ 10 ਵੱਖ-ਵੱਖ ADF ਟੀਮਾਂ ਤੱਕ ਵਧਾਇਆ ਜਾ ਸਕਦਾ ਹੈ। ਟੀਮਾਂ ਵਿੱਚ 1 ਰਜਿਸਟਰਡ ਨਰਸ, ਮੈਡੀਕਲ ਟੈਕਨੀਸ਼ੀਅਨ ਅਤੇ ਹੋਰ ਕਰਮਚਾਰੀ ਸ਼ਾਮਲ ਹੋਣਗੇ ਜੋ ਕਿ ਆਮ ਡਿਊਟੀਆਂ ਦਾ ਸਮਰਥਨ ਕਰਨਗੇ। ਇਹ ਹਰ ਰਾਜ ਵਿੱਚ ਲਗਭਗ 50 ADF ਮੈਂਬਰਾਂ ਦੀ ਤਾਇਨਾਤੀ ਨਾਲ ਸ਼ੁਰੂ ਹੋਵੇਗਾ, ਜਿਸ ਨੂੰ ਕਿ 200 ਮੈਂਬਰਾਂ ਤੱਕ ਵਧਾਉਣ ਦੀ ਯੋਗਤਾ ਵੀ ਹੋਵੇਗੀ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ADF ਪਹਿਲਾਂ ਵਾਂਗ ਸਮਰਥਨ ਕਰਨ ਲਈ ਮੌਜੂਦ ਰਹੇਗਾ।
But they do and can and have provided quite targeted support into the aged care sector in extremis, in some of the most difficult situations.
ਨਿਊ ਸਾਊਥ ਵੇਲਜ਼ ਵਿੱਚ ਅੱਜ ਗੈਰ ਜ਼ਰੂਰੀ ਚੋਣਵੀਆਂ ਸਰਜਰੀਆਂ ਮੁੜ ਸ਼ੁਰੂ ਹੋ ਜਾਣਗੀਆਂ। COVID-19 ਦੇ ਮਰੀਜ਼ਾਂ ਲਈ ਹਸਪਤਾਲਾਂ ਵਿੱਚ ਥਾਂ ਖਾਲੀ ਕਰਨ ਲਈ ਅਜਿਹੀਆਂ ਸਰਜਰੀਆਂ ਨੂੰ 10 ਜਨਵਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸਿਹਤ ਮੰਤਰੀ ਬ੍ਰੈਡ ਹੈਜ਼ਰਡਸ ਦਾ ਕਹਿਣਾ ਹੈ ਕਿ ਪ੍ਰਾਈਵੇਟ ਹਸਪਤਾਲ ਅਤੇ ਜਨਤਕ ਸਿਹਤ ਖੇਤਰ ਹੁਣ ਪੂਰਵ ਮਹਾਂਮਾਰੀ ਦੇ ਪੱਧਰਾਂ ਦੇ 75% ਤੱਕ ਚੋਣਵੀਆਂ ਸਰਜਰੀਆਂ ਨੂੰ ਵਾਪਸ ਲੈਣ ਲਈ ਮਿਲ ਕੇ ਕੰਮ ਕਰ ਰਹੇ ਨੇ। ਉਹਨਾਂ ਨੇ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੂੰ ਆਪਣੇ ਆਪਰੇਸ਼ਨ ਮੁਲਤਵੀ ਕਰਨੇ ਪਏ ਸਨ।
You've got a knee that's bothering you, or a hip, or one of the items of surgery, cataract surgery, one of the items that has had to be put off for a few weeks. I apologise on behalf of the health system, but I also know that each of us would understand that in a 100-year pandemic, we've had to take measures that allowed for the possibility of those patients coming into our system.
ਇਹ ਉਦੋਂ ਸਾਹਮਣੇ ਆਇਆ ਹੈ ਜਦੋਂ ਰਾਜ ਵਿੱਚ 14 ਹੋਰ ਮੌਤਾਂ ਦਰਜ ਹੋਈਆਂ ਨੇ ਅਤੇ ਵਰਤਮਾਨ ਵਿੱਚ 137 ਲੋਕ ICU ਵਿੱਚ ਨੇ। ਅੱਜ ਰਾਜ ਭਰ ਵਿੱਚ 7,437 ਨਵੇਂ ਮਾਮਲੇ ਦਰਜ ਹੋਏ ਨੇ ਅਤੇ ਲਾਗ ਨਾਲ ਪ੍ਰਭਾਵਿਤ 2099 ਲੋਕ ਹਸਪਤਾਲ ਵਿੱਚ ਦਾਖਲ ਨੇ। ਵਿਕਟੋਰੀਆ ਅੱਜ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦਰਮਿਆਨ ਟੀਕਾਕਰਨ ਦੀ ਪਹਿਲੀ ਖੁਰਾਕ ਦੀ 50% ਸਪੁਰਦਗੀ ਦੇ ਮੀਲ ਪੱਧਰ ਨੂੰ ਪਾਰ ਕਰਨ ਲਈ ਤਿਆਰ ਹੈ। ਡਿਪਟੀ ਪ੍ਰੀਮੀਅਰ ਜੇਮਸ ਮਰਲੀਨੋ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਇੱਕ ਉਤਸ਼ਾਹਜਨਕ ਕਦਮ ਹੈ, ਵਿਕਟੋਰੀਅਨ ਲੋਕਾਂ ਨੂੰ COVID-19 ਤੋਂ ਬਚਾਉਣ ਲਈ ਅਜੇ ਵੀ ਇੱਕ ਰਸਤਾ ਤੈਅ ਕਰਨਾ ਬਾਕੀ ਹੈ। ਇਹ ਉਦੋਂ ਸਾਹਮਣੇ ਆਇਆ ਜਦੋਂ ਰਾਜ ਵਿੱਚ COVID-19 ਦੀਆਂ 7 ਮੌਤਾਂ ਅਤੇ 8,275 ਨਵੇਂ ਮਾਮਲੇ ਦਰਜ ਕੀਤੇ ਗਏ ਨੇ। ਸ਼੍ਰੀ ਮਰਲੀਨੋ ਵਿਕਟੋਰੀਆ ਵਾਸੀਆਂ ਨੂੰ ਉਹਨਾਂ ਦੇ ਟੀਕਿਆਂ ਲਈ ਅੱਗੇ ਆਉਣ ਦੀ ਤਾਕੀਦ ਕਰਨਾ ਜਾਰੀ ਰੱਖ ਰਹੇ ਨੇ।
Over the next 7 days, there are 107,000 appointments available. So please, if you haven't had your third dose, if your child hasn't had their first pediatric dose, please make an appointment, either at our state-run clinics or via our GPs and our community pharmacies.
ਇਸ ਸਮੇਂ ਹਸਪਤਾਲ ਵਿੱਚ 638 ਲੋਕ ਦਾਖਲ ਨੇ, ਜਿਨ੍ਹਾਂ ਵਿੱਚੋਂ 72 ICU ਵਿੱਚ ਨੇ। ਕੁਈਨਜ਼ਲੈਂਡ ਦੇ ਵਾਸੀਆਂ ਨੂੰ ਹੁਣ ਰਾਜ ਭਰ ਵਿੱਚ ਸਥਾਨਾਂ ਵਿੱਚ ਦਾਖਲ ਹੋਣ ਲਈ ਚੈੱਕ ਇਨ ਐਪ ਦੀ ਵਰਤੋਂ ਕਰਨ ਦੀ ਲੋੜ ਨਹੀਂ ਪਵੇਗੀ। ਹਾਲਾਂਕਿ ਕੋਵਿਡ-19 ਟੀਕਾਕਰਨ ਦੇ ਸਬੂਤ ਦੀ ਅਜੇ ਵੀ ਉਹਨਾਂ ਥਾਵਾਂ 'ਤੇ ਲੋੜ ਹੋਵੇਗੀ ਜੋ ਇਸ ਦੀ ਮੰਗ ਕਰਦੇ ਨੇ। ਰਾਜ ਵਿੱਚ 19 ਮੌਤਾਂ ਦਰਜ ਕੀਤੀਆਂ ਗਈਆਂ ਨੇ ਅਤੇ ਸਰਕਾਰੀ ਹਸਪਤਾਲ ਵਿੱਚ 663 ਲੋਕ ਦਾਖਲ ਨੇ, ਜਿਨ੍ਹਾਂ ਵਿੱਚ 41 ਲੋਕਾਂ ਨੂੰ ICU ਵਿੱਚ ਰੱਖਿਆ ਗਿਆ ਹੈ। ਪ੍ਰੀਮੀਅਰ ਅਨਸਟਾਸੀਆ ਪਾਲੇਸ਼ੇ ਦਾ ਕਹਿਣਾ ਹੈ ਕਿ ਸਿਹਤ ਅਧਿਕਾਰੀ ਮੰਨਦੇ ਨੇ ਕਿ ਕੁਈਨਜ਼ਲੈਂਡ ਹੁਣ ਕੋਵਿਡ-19 ਮਾਮਲਿਆਂ ਦੇ ਸਿਖਰ 'ਤੇ ਆ ਰਿਹਾ ਹੈ। ਮਨੁੱਖੀ ਅਧਿਕਾਰ ਸੰਗਠਨਾਂ, ਚਰਚ ਸਮੂਹਾਂ ਅਤੇ ਸਿੱਖਿਆ ਸ਼ਾਸਤਰੀਆਂ ਦੇ ਗੱਠਜੋੜ ਤੋਂ ਖੋਜ ਨੇ ਖੁਲਾਸਾ ਕੀਤਾ ਹੈ ਕਿ ਆਸਟ੍ਰੇਲੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇਸ਼ ਦੇ ਆਧੁਨਿਕ ਗੁਲਾਮੀ ਕਾਨੂੰਨਾਂ ਦੀ ਢੁੱਕਵੀਂ ਪਾਲਣਾ ਕਰਨ ਵਿੱਚ ਅਸਫਲ ਰਹੀਆਂ ਨੇ। ਦੇਸ਼ ਦੇ ਮਾਡਰਨ ਸਲੇਵਰੀ ਐਕਟ ਦੇ ਅਨੁਸਾਰ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਲਗਭਗ 3,000 ਕੰਪਨੀਆਂ ਨੂੰ ਉਹਨਾਂ ਦੇ ਸੰਚਾਲਨ ਅਤੇ ਸਪਲਾਈ ਚੇਨਾਂ ਦੇ ਅੰਦਰ ਆਧੁਨਿਕ ਗੁਲਾਮੀ ਦੇ ਜੋਖਮਾਂ 'ਤੇ ਸਾਲਾਨਾ ਰਿਪੋਰਟ ਕਰਨ ਦੀ ਲੋੜ ਹੁੰਦੀ ਹੈ ਅਤੇ ਵਿਸਤਾਰ ਨਾਲ ਦੱਸਿਆ ਜਾਂਦਾ ਹੈ ਕਿ ਉਹ ਅਜਿਹੇ ਜੋਖਮਾਂ ਦਾ ਮੁਕਾਬਲਾ ਕਿਵੇਂ ਕਰਦੀਆਂ ਨੇ। ਪਰ ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ 70% ਕੰਪਨੀਆਂ ਇਹ ਯਕੀਨੀ ਬਣਾਉਣ ਲਈ ਲੋੜੀਂਦੇ ਸਾਰੇ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਰਹੀਆਂ ਨੇ ਕਿ ਉਹਨਾਂ ਦੀ ਸਪਲਾਈ ਚੇਨ ਵਿੱਚ ਜ਼ਬਰਦਸਤੀ ਮਜ਼ਦੂਰਾਂ ਦੇ ਜੋਖਮਾਂ ਨੂੰ ਹੱਲ ਕੀਤਾ ਗਿਆ ਹੈ। ਹਿਊਮਨ ਰਾਈਟਸ ਲਾਅ ਸੈਂਟਰ ਦੀ ਸੀਨੀਅਰ ਵਕੀਲ ਅਤੇ ਰਿਪੋਰਟ ਦੀ ਸਹਿ ਲੇਖਕ ਫਰੇਆ ਦਿਨਸ਼ਾ ਨੇ SBS ਨਿਊਜ਼ ਨੂੰ ਦੱਸਿਆ ਕਿ ਆਸਟ੍ਰੇਲੀਆ ਦੇ ਆਧੁਨਿਕ ਗੁਲਾਮੀ ਕਾਨੂੰਨਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਵਾਲੀਆਂ ਕੰਪਨੀਆਂ ਲਈ ਵਰਤਮਾਨ ਵਿੱਚ ਕੋਈ ਪ੍ਰਭਾਵ ਨਹੀਂ ਹੈ।
The government is serious about eliminating modern slavery in supply chains. It should be strengthening the Modern Slavery Act to make it enforceable and to require meaningful action by companies on their key risks.
ਆਸਟ੍ਰੇਲੀਆ ਦੇ ਜਨਤਕ ਪ੍ਰਸਾਰਕਾਂ ਨੂੰ 3 ਸਾਲਾਂ ਵਿੱਚ $4.2 billion ਪ੍ਰਾਪਤ ਹੋਣਗੇ ਕਿਉਂਕਿ ਮੋਰਿਸਨ ਸਰਕਾਰ 84 million ਫੰਡਿੰਗ ਫ੍ਰੀਜ਼ ਨੂੰ ਖਤਮ ਕਰ ਰਹੀ ਹੈ। ਇਸ ਵਿੱਚ ABC ਅਤੇ SBS ਤੋਂ ਉਮੀਦਾਂ ਬਾਰੇ ਵੀ ਇੱਕ ਬਿਆਨ ਸ਼ਾਮਲ ਹੈ ਜਿਸ ਵਿੱਚ ਪ੍ਰਸਾਰਕਾਂ ਨੂੰ ਖੇਤਰੀ ਸਟਾਫਿੰਗ ਪੱਧਰਾਂ ਅਤੇ ਪ੍ਰੋਗਰਾਮਿੰਗ ਸਮੇਤ ਕਾਰਕਾਂ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਨੂੰ ਦਰਸਾਇਆ ਹੈ। ABC ਨੂੰ ਅਗਲੇ 3 ਸਾਲਾਂ ਵਿੱਚ $3,284.9 million ਅਤੇ SBS ਨੂੰ $953.7 million ਪ੍ਰਾਪਤ ਹੋਣਗੇ। ਸਰਕਾਰ ਨੇ ਫ੍ਰੀ ਟੂ ਏਅਰ TV ਦੇ ਭਵਿੱਖ ਨੂੰ ਦੇਖਣ ਲਈ $7.3 million ਪ੍ਰੋਗਰਾਮ ਦਾ ਵੀ ਪਰਦਾਫਾਸ਼ ਕੀਤਾ ਹੈ ਅਤੇ ਨਾਲ ਹੀ ਸਟ੍ਰੀਮਿੰਗ ਸੇਵਾਵਾਂ ਨੂੰ ਆਸਟ੍ਰੇਲੀਆਈ ਸਮੱਗਰੀ ਵਿੱਚ ਨਿਵੇਸ਼ ਕਰਨ ਦੀਆਂ ਜ਼ਰੂਰਤਾਂ ਨੂੰ ਵੀ ਪੇਸ਼ ਕੀਤਾ ਗਿਆ ਹੈ। ਭਵਿੱਖ ਵਿੱਚ ਪ੍ਰਸਾਰਣ ਨੂੰ ਨਿਯੰਤਰਿਤ ਕਰਨ ਅਤੇ ਨਾਲ ਹੀ TV ਪ੍ਰੋਗਰਾਮਾਂ 'ਤੇ ਆਸਟ੍ਰੇਲੀਆਈ ਸਮੱਗਰੀ ਦੀ ਪ੍ਰਮੁੱਖਤਾ ਜਾਂ ਉਪਲਬਧਤਾ ਨੂੰ ਵੇਖਣ ਲਈ ਇੱਕ ਕਾਰਜ ਸਮੂਹ ਵੀ ਸਥਾਪਿਤ ਕੀਤਾ ਗਿਆ ਹੈ। ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ AFL ਖਿਡਾਰੀ ਜੈਕ ਮੈਕਰੇ ਨੇ ਸੰਕੇਤ ਦਿੱਤਾ ਹੈ ਕਿ ਉਹ ਵੈਸਟਰਨ ਬੁਲਡੋਗਸ ਨਾਲ ਮੁੜ ਇਕਰਾਰਨਾਮਾ ਕਰੇਗਾ ਅਤੇ ਕਿਹਾ ਕਿ ਉਹ ਇੱਕ ਕਲੱਬ ਦੇ ਖਿਡਾਰੀ ਦੇ ਰੂਪ ਵਿੱਚ ਆਪਣਾ AFL ਕਰੀਅਰ ਸਮਾਪਤ ਕਰਨਾ ਚਾਹੁੰਦਾ ਹੈ। ਮੈਕਰੇ ਇਸ ਸਾਲ ਇਕਰਾਰਨਾਮੇ ਤੋਂ ਬਾਹਰ ਆਉਣ ਵਾਲੇ ਬਹੁਤ ਸਾਰੇ ਬੁਲਡੋਗ ਗ੍ਰੈਂਡ ਫਾਈਨਲ ਸਿਤਾਰਿਆਂ ਵਿੱਚੋਂ ਇੱਕ ਹੈ, ਜਦੋਂ ਕਿ ਕਲੱਬ ਇੱਕ ਚੱਲ ਰਹੇ ਪ੍ਰੀਮੀਅਰਸ਼ਿਪ ਪੁਸ਼ ਦੇ ਹਿੱਸੇ ਵਜੋਂ ਆਪਣੇ ਕੋਰ ਗਰੁੱਪ ਨੂੰ ਇਕੱਠੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਥੀ ਖਿਡਾਰੀ ਕੈਲਿਬ ਡੇਨੀਅਲ ਅਤੇ ਬੇਲੀ ਡੇਲ ਅਤੇ ਨਾਲ ਹੀ ਬੇਲੀ ਸਮਿਥ, ਜੋਸ਼ ਡੰਕਲ, ਟਿਮ ਇੰਗਲਿਸ਼, ਜੇਸਨ ਜੋਹਨਸਨ ਅਤੇ ਟੋਬੀ ਮੈਕਲੇਨ ਵੀ ਇਸ ਸੂਚੀ ਵਿੱਚ ਸ਼ਾਮਲ ਨੇ। ਮੈਕਰੇ ਨੂੰ 2022 ਵਿੱਚ ਪਹਿਲੀ ਵਾਰ ਬੁਲਡੋਗਸ ਦੇ ਲੀਡਰਸ਼ਿਪ ਗਰੁੱਪ ਵਿੱਚ ਪ੍ਰਮੋਟ ਕੀਤਾ ਗਿਆ ਹੈ। ਇੱਕ ਨਵੀਂ ਦਿੱਖ ਵਾਲੀ ਇਸ ਲਾਈਨਅਪ ਵਿੱਚ ਤੀਜੇ ਸਾਲ ਦੇ ਕਪਤਾਨ ਮਾਰਕਸ ਪੋਂਟਮਪੈਲੀ ਨੂੰ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਪੰਜ ਮੈਂਬਰੀ ਗਰੁੱਪ ਵਿੱਚ ਟਾਇਲਰ ਡੂਰੀਆ, ਐਰਨ ਨਿਊਟਨ ਅਤੇ ਡੈਨੀਅਲ ਵੀ ਸ਼ਾਮਲ ਨੇ। ਸਾਬਕਾ ਉਪ ਕਪਤਾਨ ਮਿਚ ਵੈਲੀਜ਼ ਨੇ ਪਿਛਲੇ ਸੀਜ਼ਨ ਵਿੱਚ ਸਿਰਫ 6 ਮੈਚਾਂ ਦਾ ਪ੍ਰਬੰਧਨ ਕਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 70 ਸੈਂਟ, ਭਾਰਤ ਵਿੱਚ 52 ਰੁਪਏ 93 ਪੈਸੇ ਅਤੇ ਪਾਕਿਸਤਾਨ ਵਿੱਚ 123 ਰੁਪਏ 69 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਐਡੀਲੇਟ ਅਤੇ ਕੈਨਬਰਾ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ ਕ੍ਰਮਵਾਰ 34 ਅਤੇ 23 ਡਿਗਰੀ। ਮੈਲਬਰਨ, ਪਰਥ ਅਤੇ ਬ੍ਰਿਸਬਨ ਜ਼ਿਆਦਾਤਰ ਧੁੱਪ, ਤਾਪਮਾਨ ਕ੍ਰਮਵਾਰ 31, 26 ਅਤੇ 30 ਡਿਗਰੀ। ਹੋਬਾਰਟ ਬੱਦਲਵਾਈ, ਤਾਪਮਾਨ 22 ਡਿਗਰੀ। ਸਿਡਨੀ ਥੋੜ੍ਹੀਆਂ ਬਹੁਤ ਕਣੀਆਂ, ਤਾਪਮਾਨ 25 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।